ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ। ਮਿਲ ਪ੍ਰੀਤਮ ਤਿਨੀ ਧਿਆਇਆ, ਸੱਚੈ ਪ੍ਰੇਮ ਪਿਆਰ। ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਇਹ ਸੱਜਣ ਮਿਲੇ ਨਾ ਵਿਛੜੈ, ਜੇ ਆਪ ਮੇਲੇ ਕਰਤਾਰ। ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰਹਿ ਵਿਚਾਰ। ਵਿਛੜਿਆ ਕਾ ਕਿਆ ਵਿਛੋੜੈ, ਜਿਨ੍ਹਾਂ ਦੂਜੈ ਭਾਏ ਪਿਆਰ। ਮਨਮੁਖ ਸੇਤੀ ਦੋਸਤੀ, ਥੋੜੜਿਆ ਦਿਨ ਚਾਰ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ, ਇਤ ਦੋਸਤੀ ਚੱਲਣ ਵਿਕਾਰ। ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀ, ਨਾਮ ਨਾ ਕਰਹਿ ਪਿਆਰ। ਨਾਨਕ ਤੈਨ ਸਿਉਂ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਨਾਮ ਨਾ ਕਰਹਿ ਪਿਆਰ। ਨਾਨਕ ਤੈਨ ਸਿਉਂ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸੰਗਤਾਂ ਵਡਭਾਗੀ ਹੋ, ਜਿਨ੍ਹਾਂ ਨੂੰ ਰੋਜ਼ਾਨਾ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਭਰਮ ਝੂਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ, ਉਸ ਦੀ ਲੜੀਵਾਰ ਕਥਾ ਆਪ ਸੰਗਤਾਂ ਸੁਣ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਵਡਹੰਸ ਰਾਗ ਦੀ ਵਾਰ ਅੰਦਰ ਹੈ। ਇਹ ਵਾਰ ਮਹੱਲੇ ਚੌਥੇ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਹੈ। ਸਲੋਕ ਵਧੇਰੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਹਨ। ਕੁਝ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਵੀ ਆਉਣਗੇ। ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪੰਜਵੇਂ ਸਲੋਕ ਦੇ ਅੰਦਰ ਗੁਰਮੁਖਾਂ ਦੇ ਨਾਲ ਮਿਲਣ ਦੀ ਸਾਨੂੰ ਪ੍ਰੇਰਣਾ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਮਨਮੁੱਖਾਂ ਤੋਂ ਦੂਰ ਰਹਿਣ ਦੇ ਲਈ ਨਸੀਹਤ ਦਿੱਤੀ ਹੈ। ਆਪ ਸੰਗਤਾਂ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ। ਪਹਿਲੇ ਸੱਜਣ ਦਾ ਅਰਥ ਹੈ ਜਗਿਆਸੂ, ਦੂਸਰੇ ਸੱਜਣ ਦਾ ਅਰਥ ਹੈ ਗਿਆਨਵਾਨ ਮਹਾਂਪੁਰਖ। ਹਜ਼ੂਰ ਫਰਮਾਉਂਦੇ ਹਨ, ਉਹ ਸੱਜਣ ਜਗਿਆਸੂ ਗੁਰਸਿੱਖ ਉਹਨਾਂ ਮਹਾਂਪੁਰਖਾਂ ਨੂੰ, ਬ੍ਰਹਮ ਗਿਆਨੀਆਂ ਨੂੰ ਮਿਲੇ ਹਨ ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਦਾ ਭਾਵ ਦੋਹਾਂ ਦਾ ਹੀ ਸਤਿਗੁਰੂ ਦੇ ਨਾਲ ਪਿਆਰ ਹੈ, ਉਹ ਜਗਿਆਸੂ ਗੁਰਸਿੱਖ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਜਾ ਕੇ ਮਿਲੇ। ਮਿਲ ਪ੍ਰੀਤਮ ਤਿਨੀ ਧਿਆਇਆ, ਸੱਚੈ ਪ੍ਰੇਮ ਪਿਆਰ। ਬਈ ਉਹਨਾਂ ਨੇ ਪਰਸਪਰ ਮਿਲ ਕੇ ਉਸ ਵਾਹਿਗੁਰੂ ਦੇ ਨਾਲ ਸੱਚਾ ਪ੍ਰੇਮ ਤੇ ਪਿਆਰ ਕਰਕੇ, ਭਾਵ ਮਨ ਕਰਕੇ ਵੀ ਬਾਣੀ ਕਰਕੇ ਵੀ ਸੱਚੇ ਪ੍ਰੇਮ ਪਿਆਰ ਦੇ ਨਾਲ ਉਹਨਾਂ ਨੇ ਉਸ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ। ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰ ਕੈ ਸ਼ਬਦ ਅਪਾਰ। ਗੁਰੂ ਕੇ ਸ਼ਬਦ ਵਿੱਚ ਅਪਾਰ ਸ਼ਕਤੀ ਹੈ। ਉਸ ਗੁਰੂ ਕੇ ਅਪਾਰ ਸ਼ਬਦ ਦੁਆਰਾ ਮਨ ਹੀ ਤੇ ਮਨ ਮਾਨਿਆ, ਉਹਨਾਂ ਗੁਰਮੁਖਾਂ ਦਾ ਮਨ ਗੁਰੂ ਦੇ ਬਖਸ਼ੇ ਹੋਏ ਚੇਤਨ ਮਨ ਦੁਆਰਾ ਮੰਨ ਗਿਆ ਹੈ। ਕਿਉਂਕਿ ਸਾਡੇ ਮਨ ਦੇ ਤਿੰਨ ਰੂਪ ਹਨ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇੱਕ ਸ਼ਕਤੀ ਰੂਪ ਮਨ ਹੈ, ਇੱਕ ਸ਼ਿਵ ਰੂਪ ਮਨ ਹੈ ਤੇ ਦੂਸਰਾ ਪੰਜਾਂ ਤੱਤਾਂ ਦਾ ਜੀਓ ਜੀਵ ਰੂਪ ਮਨ ਹੈ। ਜਿਹੜਾ ਅਚੇਤਨ ਮਨ ਹੈ ਉਹਦੇ ਵਿੱਚ ਸੰਸਕਾਰ ਲੁਕੇ ਹਨ, ਉਹਦੇ ਵਿੱਚ ਪਾਪ ਤੇ ਵਿਕਾਰ ਵੀ ਰਹਿੰਦੇ ਹਨ। ਦੂਸਰਾ ਹੈ ਅਰਧ ਚੇਤਨ ਮਨ, ਤੀਸਰਾ ਹੈ ਪੂਰਨ ਚੇਤਨ ਮਨ। ਮਨ ਹੀ ਤੇ ਮਨ ਮਾਨਿਆ, ਜਿਹੜਾ ਅਰਧ ਚੇਤਨ ਮਨ ਹੈ ਜੋ ਗੁਰੂ ਕੇ ਸ਼ਬਦ ਨਾਲ ਜੁੜ ਕੇ ਪੂਰਨ ਚੇਤਨ ਹੋ ਜਾਂਦਾ ਹੈ, ਫਿਰ ਉਸ ਚੇਤਨ ਮਨ ਦੀ ਸਿੱਖਿਆ ਦੁਆਰਾ ਅਚੇਤਨ ਮਨ ਵੀ ਮੰਨ ਗਿਆ। ਭਾਵ ਜਿਹੜਾ ਅੰਦਰਲਾ ਮਨ ਦਾ ਕੁਝ ਹਿੱਸਾ ਉਸ ਵਾਹਿਗੁਰੂ ਪਰਮੇਸ਼ਰ ਦੇ ਭਗਤੀ ਤੋਂ ਸਿਮਰਨ ਤੋਂ ਇਨਕਾਰੀ ਸੀ, ਉਹ ਵੀ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਗਿਆ। ਇਹ ਸੱਜਣ ਮਿਲੇ ਨਾ ਵਿਛੜਾ ਹੈ, ਜੇ ਆਪ ਮਿਲੇ ਕਰਤਾਰ। ਇਹ ਸੱਜਣ ਗੁਰਮੁਖ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ ਕਦੇ ਵੀ ਵਿਛੜਦੇ ਨਹੀਂ, ਜੇ ਆਪ ਮਿਲੇ ਕਰਤਾਰ। ਵੀ ਜਿਨ੍ਹਾਂ ਨੂੰ ਕਰਤਾਰ ਨੇ, ਜਿਨ੍ਹਾਂ ਨੂੰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਮਿਲਿਆ ਹੈ, ਉਹ ਗੁਰਮੁਖ ਪਿਆਰੇ ਉਸਨੂੰ ਮਿਲੇ ਹੋਏ ਕਦੇ ਵੀ ਵਿਛੜਦੇ ਨਹੀਂ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ, ਸ਼ਬਦ ਨ ਕਰਹਿ ਵਿਚਾਰ। ਇੱਕ ਐਸੇ ਵੀ ਮਨਮੁਖ ਲੋਕ ਨੇ ਜਿਹੜੇ ਸਤਿਗੁਰੂ ਕੋਲ ਆ ਤਾਂ ਜਾਂਦੇ ਹਨ, ਦਰਸ਼ਨ ਵੀ ਕਰ ਲੈਂਦੇ ਹਨ, ਪਰ ਉਹਨਾਂ ਨੂੰ ਦਰਸ਼ਨ ਕਰਕੇ ਗੁਰੂ 'ਤੇ ਭਰੋਸਾ ਨਹੀਂ ਬੱਝਦਾ। ਉਹਨਾਂ ਨੂੰ ਗੁਰੂ 'ਤੇ ਪ੍ਰੀਤ 'ਤੇ ਪ੍ਰਤੀਤ ਨਹੀਂ ਪੈਦਾ ਹੁੰਦੀ। ਸ਼ਬਦ ਨਾ ਕਰਹਿ ਵਿਚਾਰ ਅਤੇ ਨਾ ਹੀ ਗੁਰੂ ਸ਼ਬਦ ਦੁਆਰਾ ਤਤ ਮਿਥਿਆ ਦੀ ਆਤਮਾ ਅਤੇ ਪਰਮਾਤਮਾ ਦੀ ਵਿਚਾਰ ਕਰਦੇ ਹਨ। ਵਿਛੜਿਆ ਕਾ ਕਿਆ ਵਿਛੜੈ ਜਿਨ੍ਹਾਂ ਦੂਜੇ ਪਾਏ ਪਿਆਰ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦਾ ਦੁਐਤ ਭਾਵ ਦੇ ਨਾਲ ਹੀ ਪਿਆਰ ਲੱਗਿਆ ਹੋਇਆ, ਭਾਵ ਜਿਹੜੇ ਹੋਰ ਮਾਇਆ ਦੇ ਪਦਾਰਥਾਂ ਦੇ ਪਿਆਰ ਦੇ ਵਿੱਚ ਹੀ ਮਗਨ ਰਹਿੰਦੇ ਹਨ, ਉਹ ਤਾਂ ਪਹਿਲਾਂ ਹੀ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੇ ਹੋਏ ਨੇ। ਸੋ ਮੂਆ ਜਿਸ ਮਨੋਂ ਵਿਸਾਰੇ, ਉਹਨਾਂ ਵਿਛੜਿਆਂ ਦਾ ਹੋਰ ਕੀ ਵਿਛੜਨਾ ਹੈ। ਭਾਵ ਜਿਨ੍ਹਾਂ ਦਾ ਪਹਿਲਾਂ ਹੀ ਵਾਹਿਗੁਰੂ ਨਾਲ ਪਿਆਰ ਨਹੀਂ, ਉਹ ਤਾਂ ਮਨ ਕਰਕੇ ਪਹਿਲਾਂ ਹੀ ਵਿਛੜੇ ਹੋਏ ਨੇ, ਉਹਨਾਂ ਦਾ ਹੋਰ ਕੀ ਵਿਛੜਨਾ ਹੈ। ਮਨਮੁਖ ਸੇਤੀ ਦੋਸਤੀ ਥੋੜਣਿਆ ਦਿਨ ਚਾਰ। ਹਜ਼ੂਰ ਫਰਮਾਉਂਦੇ ਹਨ ਭਾਈ ਜਿਹੜੇ ਐਸੇ ਮਨਮੁਖ ਲੋਕ ਨੇ, ਉਹਨਾਂ ਮਨਮੁਖਾਂ ਨਾਲ ਦੋਸਤੀ ਥੋੜੇ ਚਿਰ ਦੀ ਹੁੰਦੀ ਹੈ। ਕਿੰਨੇ ਕੁ ਚਿਰ ਦੀ? ਦਿਨ ਚਾਰ, ਚਾਰ ਕੁ ਦਿਨ ਦੀ ਮਸਾਂ ਉਹਨਾਂ ਦੀ ਦੋਸਤੀ ਮਿੱਤਰਤਾ ਹੁੰਦੀ ਹੈ। ਭਾਵ ਜਿੰਨਾ ਚਿਰ ਤੱਕ ਉਹਨਾਂ ਦਾ ਕੋਈ ਮਤਲਬ ਹੁੰਦਾ ਹੈ, ਉਹਨਾਂ ਚਿਰ ਤੱਕ ਮਨਮੁਖ ਗੁਰੂ ਨਾਲ ਵੀ ਸੰਗਤ ਨਾਲ ਵੀ ਪਿਆਰ ਕਰਦੇ ਹਨ। ਪਰ ਜਦੋਂ ਉਹਨਾਂ ਦਾ ਮਤਲਬ ਪੂਰਾ ਹੋ ਜਾਂਦਾ ਹੈ, ਨੈ ਨੰਗੀ ਖਵਾਜਾ ਵਿਸਰਿਆ, ਫਿਰ ਉਹ ਸਭ ਕੁਝ ਛੱਡ ਦਿੰਦੇ ਹਨ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ, ਇਤ ਦੋਸਤੀ ਚੱਲਣ ਵਿਕਾਰ। ਲੋ ਹਜ਼ੂਰ ਕਹਿੰਦੇ ਨੇ ਜਿਹੜੀ ਇਹ ਮਨਮੁੱਖਾਂ ਦੀ ਪ੍ਰੀਤ ਹੈ, ਇਹ ਮਨਮੁੱਖਾਂ ਦੀ ਪ੍ਰੀਤੀ ਨੂੰ ਟੁੱਟਦਿਆਂ ਵਿਲਮ ਨਾ ਹੋਵੇ, ਕੋਈ ਦੇਰ ਨਹੀਂ ਲੱਗਦੀ। ਵਿਲਮ ਦਾ ਅਰਥ ਹੈ ਦੇਰ। ਮਨਮੁੱਖਾਂ ਦੀ ਮਤਲਬ ਦੀ ਪ੍ਰੀਤੀ ਨੂੰ ਟੁੱਟਦਿਆਂ ਹੋਇਆਂ ਕੋਈ ਦੇਰ ਨਹੀਂ ਲੱਗਦੀ। ਇਤ ਦੋਸਤੀ ਚੱਲਣ ਵਿਕਾਰ। ਹਜ਼ੂਰ ਕਹਿੰਦੇ ਜਿਹੜੀ ਇਹ ਦੋਸਤੀ ਹੈ ਮਨਮੁੱਖਾਂ ਦੀ, ਇਹਦੇ ਨਾਲ ਤੇ ਅੱਗੇ ਹੋਰ ਕਈ ਤਰ੍ਹਾਂ ਦੇ ਵਿਕਾਰ ਵਿਗਾੜ ਸ਼ੁਰੂ ਹੋ ਜਾਂਦੇ ਨੇ, ਲੜਾਈ ਝਗੜੇ ਵੀ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀ, ਨਾਮ ਨਾ ਕਰਹਿ ਪਿਆਰ। ਜਿਨ੍ਹਾਂ ਮਨਮੁੱਖਾਂ ਦੇ ਅੰਦਰ ਸੱਚੇ ਅਕਾਲ ਪੁਰਖ ਦਾ, ਸੱਚੇ ਗੁਰੂ ਦਾ ਭੋਰਾ ਵੀ ਡਰ ਨਹੀਂ ਹੈ, ਨਾਮ ਨਾ ਕਰਹਿ ਪਿਆਰ, ਅਤੇ ਨਾ ਹੀ ਕਦੇ ਉਹ ਨਾਮ ਦੇ ਨਾਲ ਪਿਆਰ ਕਰਦੇ ਹਨ। ਨਾਨਕ ਤੈਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਉਹਨਾਂ ਦੇ ਨਾਲ ਦੋਸਤੀ ਕੀ ਕਰਨੀ ਹੈ, ਇਹੋ ਜਿਹੇ ਮਨਮੁੱਖਾਂ ਦੇ ਨਾਲ ਮਿੱਤਰਤਾ ਪਾਉਣ ਦਾ ਕੀ ਲਾਭ ਹੈ, ਭਾਵ ਕੁਝ ਵੀ ਨਹੀਂ। ਜੇ ਆਪ ਭੁਲਾਏ ਕਰਤਾਰ, ਜੋ ਕਰਤਾਰ ਨੇ ਆਪ ਹੀ ਭੁਲਾਏ ਹੋਏ ਨੇ, ਜਿਹੜੇ ਵਾਹਿਗੁਰੂ ਨੇ ਆਪ ਹੀ ਖੁਰਾਹੇ ਪਾਏ ਹੋਏ ਨੇ, ਗਲਤ ਪਾਸੇ ਤੁਰੇ ਹੋਏ ਨੇ, ਐਸੇ ਮਨਮੁੱਖਾਂ ਦੇ ਨਾਲ ਦੋਸਤੀ ਕਰਨ ਦਾ ਕੋਈ ਵੀ ਲਾਭ ਨਹੀਂ ਹੈ। ਮਹੱਲਾ ਤੀਜਾ, ਇੱਕ ਸਦਾ ਇੱਕ ਤੈ ਰੰਗ ਰਹਿ ਹੈ, ਤਿੰਨ ਕਹਿ ਹਉ ਸਦ ਬਲਿਹਾਰੈ ਜਾਓ। ਹੁਣ ਅੱਗੇ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਇੱਕ ਐਸੇ ਵੀ ਗੁਰਮੁਖ ਮਹਾਂਪੁਰਖ ਹਨ ਜੋ ਹਮੇਸ਼ਾ ਲਈ ਇੱਕ ਵਾਹਿਗੁਰੂ ਦੇ ਰੰਗ ਦੇ ਵਿੱਚ ਹੀ ਰੰਗੇ ਰਹਿੰਦੇ ਹਨ। ਤਿੰਨ ਕਹਿ ਹੋ ਸਦ ਬਲਿਹਾਰੈ ਜਾਓ, ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਐਸੇ ਮਹਾਂਪੁਰਖਾਂ ਤੋਂ ਹਮੇਸ਼ਾ ਲਈ ਅਸੀਂ ਤਨ ਮਨ ਧਨ ਵਾਰਦੇ ਹਾਂ। ਤਨ ਮਨ ਧਨ ਅਰਪੀ ਤਿੰਨ ਕਉ, ਨਿਵ ਨਿਵ ਲਾਗੋ ਪਾਏ। ਉਹਨਾਂ ਗੁਰਮੁਖਾਂ ਨੂੰ, ਉਹਨਾਂ ਮਹਾਂਪੁਰਖਾਂ ਨੂੰ ਆਪਣਾ ਤਨ ਵੀ ਤੇ ਮਨ ਵੀ ਤੇ ਧਨ ਵੀ ਸਭ ਕੁਝ ਅਰਪਣ ਕਰਦੇ ਹਾਂ, ਤੇ ਨਿਵ ਨਿਵ ਲਾਗੋ ਪਾਏ, ਤੇ ਨਿਵ ਨਿਵ ਕੇ ਚੁੱਕ ਚੁੱਕ ਕੇ ਅਸੀਂ ਉਹਨਾਂ ਦੇ ਚਰਨੀ ਵੀ ਹਮੇਸ਼ਾ ਲੱਗਦੇ ਹਾਂ। ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਏ। ਉਹਨਾਂ ਗੁਰਮੁਖਾਂ ਨੂੰ ਮਿਲਣ ਕਰਕੇ ਮਨ ਸੰਤੋਖੀ ਹੈ, ਇਹ ਮਨ ਵੀ ਸੰਤੁਸ਼ਟ ਹੋ ਜਾਂਦਾ ਹੈ, ਮਨ ਨੂੰ ਵੀ ਸ਼ਾਂਤੀ ਤੇ ਧੀਰਜ ਮਿਲ ਜਾਂਦਾ ਹੈ। ਤ੍ਰਿਸ਼ਨਾ ਭੁੱਖ ਸਭ ਜਾਏ, ਤੇ ਮਨ ਦੀ ਤ੍ਰਿਸ਼ਨਾ ਦੀ ਤ੍ਰਿਖਾ ਆਸਾ ਦੀ ਭੁੱਖ ਵੀ ਸਾਰੀ ਚਲੀ ਜਾਂਦੀ ਹੈ, ਕਿਉਂਕਿ ਤਨ ਦੀ ਭੁੱਖ ਤਾਂ ਮਿਟਾਉਣੀ ਬਹੁਤ ਸੌਖੀ ਹੈ। ਜਿਹੜੀ ਮਨ ਦੀ ਭੁੱਖ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਰ, ਇਹਨੂੰ ਮਿਟਾਉਣਾ ਬਹੁਤ ਹੀ ਔਖਾ ਹੈ, ਪਰ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਜਿਹੜੇ ਇੱਕ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ, ਇਹ ਤ੍ਰਿਸ਼ਨਾ ਦੀ ਭੁੱਖ ਸਾਰੀ ਚਲੀ ਜਾਂਦੀ ਹੈ। ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉਂ ਲਿਵ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹ ਹਮੇਸ਼ਾ ਲਈ ਸੁਖੀਏ ਮਹਾਂਪੁਰਖ ਨੇ, ਆਨੰਦ ਵਿੱਚ ਰਹਿੰਦੇ ਨੇ। ਸੱਚੇ ਸਿਉਂ ਲਿਵ ਲਾਏ, ਉਹ ਕਿਉਂ? ਉਹ ਹਮੇਸ਼ਾ ਸੱਚੇ ਵਾਹਿਗੁਰੂ ਦੇ ਨਾਲ ਹੀ ਚਿੱਤ ਬਿਰਤੀ ਨੂੰ ਜੋੜੀ ਰੱਖਦੇ ਹਨ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਨੰਦ ਸਰੂਪ ਹੈ। ਸਤ ਸੁਹਾਣ ਸਦਾ ਮਨ ਚਾਉ, ਜਦੋਂ ਉਹਦੇ ਨਾਲ ਬਿਰਤੀ ਜੁੜ ਜਾਵੇ, ਫਿਰ ਹਮੇਸ਼ਾ ਲਈ ਆਨੰਦ ਹੀ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਵਡਿਆਈ ਕਰਦੇ ਹਨ। ਪੌੜੀ ਤਿਸ ਗੁਰ ਕੋ ਹੋਂ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਅਸੀਂ ਉਸ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਜਿਸਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸੁਣਾਈ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਕਥਾ ਸਰਵਣ ਕਰਾਉਂਦੇ ਹਨ। ਹੋਰ ਸਾਨੂੰ ਉਸ ਪਰਮੇਸ਼ਰ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ। ਤਿਸ ਗੁਰ ਕੋ ਸਦ ਬਲਿਹਾਰਨੈ, ਜਿਨ ਹਰ ਸੇਵਾ ਬਣਤ ਬਣਾਈ। ਹਜ਼ੂਰ ਫਰਮਾਉਂਦੇ ਨੇ, ਉਸ ਗੁਰੂ ਤੋਂ ਹਮੇਸ਼ਾ ਲਈ ਅਸੀਂ ਕੁਰਬਾਨ ਜਾਂਦੇ ਹਾਂ, ਜਿਸਨੇ ਵਾਹਿਗੁਰੂ ਦੀ ਸੇਵਾ ਦੀ ਬਣਤਰ ਬਣਾ ਦਿੱਤੀ ਹੈ। ਵਾਹਿਗੁਰੂ ਦੀ ਸੇਵਾ ਕੀ ਹੈ? ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਵਾਹਿਗੁਰੂ ਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ। ਤੁਰਕੀ ਸੇਵਾ ਰਾਮ ਰਵੀਜ ਹੈ। ਜਿਸ ਸਤਿਗੁਰੂ ਨੇ ਵਾਹਿਗੁਰੂ ਦੀ ਇਹ ਸੇਵਾ ਦੀ ਬਣਤ ਬਣਾ ਦਿੱਤੀ, ਅਸੀਂ ਉਸ ਗੁਰੂ ਤੋਂ ਬਲਿਹਾਰ ਜਾਂਦੇ ਹਾਂ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਉਹ ਮੇਰਾ ਪਿਆਰਾ ਸਤਿਗੁਰੂ ਹਮੇਸ਼ਾ ਮੇਰੇ ਨਾਲ ਵਸ ਰਿਹਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਜਿੱਥੇ ਕਿੱਥੇ ਪਾਪ ਹਰ ਥਾਂ ਤੇ, ਉਹ ਮੈਨੂੰ ਮੁਸੀਬਤ ਤੋਂ ਤੇ ਮੈਨੂੰ ਪਾਪਾਂ ਤੋਂ, ਵਿਕਾਰਾਂ ਤੋਂ, ਜਮਾਂ ਤੋਂ ਵੀ ਛਡਾ ਲੈਂਦਾ, ਐਸਾ ਸਮਰੱਥ ਸਤਿਗੁਰੂ ਹੈ। ਤਿਸ ਗੁਰ ਕੋ ਸਾਬਾਸ ਹੈ, ਜਿਨ ਹਰ ਸੋਝੀ ਪਾਈ। ਬਈ ਉਸ ਗੁਰੂ ਨੂੰ ਹਮੇਸ਼ਾ ਲਈ ਸ਼ਾਬਾਸ਼ ਦੇਣੀ ਬਣਦੀ ਹੈ। ਉਸ ਗੁਰੂ ਨੂੰ ਹਰ ਵੇਲੇ ਸਾਨੂੰ ਆਫਰੀਨ ਕਹਿਣਾ ਬਣਦਾ ਹੈ। ਜਿਨ ਹਰ ਸੇਵਾ, ਜਿਨ ਹਰ ਸੋਝੀ ਪਾਈ, ਜਿਸਨੇ ਸਾਨੂੰ ਵਾਹਿਗੁਰੂ ਦੀ ਸੋਝੀ ਬਖਸ਼ਿਸ਼ ਕਰ ਦਿੱਤੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ, ਉਹਦੀ ਸਮਝ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਗੁਰੂ ਨੂੰ ਹਮੇਸ਼ਾ ਲਈ ਧੰਨਵਾਦ ਦੇਣਾ ਚਾਹੀਦਾ। ਨਾਨਕ ਗੁਰ ਵਿਟੋਂ ਵਾਰਿਆ, ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜਿਸਨੇ ਮੈਨੂੰ ਵਾਹਿਗੁਰੂ ਦਾ ਨਾਮ ਦਿੱਤਾ ਹੈ, ਤੇ ਨਾਲ ਹੀ ਮੇਰੇ ਮਨ ਕੀ ਆਸ ਪੁਰਾਈ, ਮੇਰੇ ਮਨ ਦੀ ਆਸਾ ਵੀ ਪੂਰੀ ਕਰ ਦਿੱਤੀ ਹੈ। ਨਾਮ ਦੇ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਵੀ ਕਰਵਾ ਦਿੱਤੇ, ਕਿਉਂਕਿ ਮੇਰੇ ਮਨ ਦੀ ਇੱਛਾ ਸੀ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੇ ਕੀ ਨਿਆਈ। ਤੇ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਨਾਮ ਵੀ ਦਿੱਤਾ ਤੇ ਨਾਲ ਵਾਹਿਗੁਰੂ ਦੇ ਦੀਦਾਰ ਵੀ ਕਰਵਾ ਦਿੱਤੇ। ਸਲੋਕ ਮਹੱਲਾ ਤੀਜਾ, ਤ੍ਰਿਸ਼ਨਾ ਦਾਦੀ ਜਲ ਮੋਏ, ਜਲ ਜਲ ਕਰੇ ਪੁਕਾਰ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਅਸੀਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਸਾਰਾ ਸੰਸਾਰ ਹੀ ਗੁੱਝੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਕਿਸੇ ਗੁੱਝੀ ਅੱਗ ਵਿੱਚ ਸੜ ਰਿਹਾ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਇਸ ਅੱਗ ਨੂੰ, ਗੁੱਝੀ ਅੱਗ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ? ਤਾਂ ਸਤਿਗੁਰੂ ਫਰਮਾਉਂਦੇ ਹਨ, ਤ੍ਰਿਸ਼ਨਾ ਦਾਦੀ ਜਲ ਮੋਏ, ਜਲ ਜਲ ਕਰੇ ਪੁਕਾਰ। ਤ੍ਰਿਸ਼ਨਾ ਦੀ ਅੱਗ ਦੀ ਸਾੜੀ ਹੋਈ, ਸਾਰੀ ਸ੍ਰਿਸ਼ਟੀ ਸੜ ਕੇ ਮਰ ਗਈ ਏ। ਜਲ ਜਲ ਕਰੇ ਪੁਕਾਰ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਸੜ ਕੇ, ਬਈ ਸਾਰੀ ਸ੍ਰਿਸ਼ਟੀ ਪੁਕਾਰਾਂ ਕਰ ਰਹੀ ਹੈ, ਫਰਿਆਦਾਂ ਕਰ ਰਹੀ ਹੈ, ਦੁੱਖ ਤੋਂ ਬਚਣ ਦੇ ਲਈ ਤਰਲੇ ਲੈ ਰਹੀ ਹੈ। ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰੂ ਅਸਲੀ ਸ਼ਾਂਤੀ ਬਖਸ਼ਿਸ਼ ਕਰਨ ਵਾਲੇ ਹਨ। ਜਿਵੇਂ ਕਿਸੇ ਜੰਗਲ ਨੂੰ ਡੋਂ ਅਗਨੀ ਲੱਗ ਜਾਵੇ ਨਾ, ਤੇ ਉਸ ਨੂੰ ਬੁਝਾਉਣਾ ਬਹੁਤ ਹੀ ਔਖਾ ਹੁੰਦਾ, ਤੇ ਜੇ ਵਾਹਿਗੁਰੂ ਕਿਰਪਾ ਕਰੇ ਮੀਂਹ ਪਾ ਦੇਵੇ ਤੇ ਮੀਂਹ ਪੈਣ ਦੇ ਨਾਲ ਉਹ ਸਾਰੀ ਅੱਗ ਬੁੱਝ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਹੁਣ ਸੰਸਾਰ ਜੰਗਲ ਨੂੰ ਹੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਇਹ ਐਸੀ ਡੋਂ ਅਗਨੀ ਹੈ ਤੇ ਸਾਰੀ ਸ੍ਰਿਸ਼ਟੀ ਇਹਦੇ ਵਿੱਚ ਸੜ ਰਹੀ ਹੈ, ਰੋ ਰਹੀ ਹੈ। ਹਾਂ ਸਤਿਗੁਰ ਸੀਤਲ ਜੀ ਮਿਲੈ, ਸਤਿਗੁਰੂ ਬੱਦਲ ਵਾਂਗ ਨੇ। ਜਦੋਂ ਸਤਿਗੁਰੂ ਨਾਮ ਬਾਣੀ ਦੀ ਵਰਖਾ ਕਰਦੇ ਹਨ, ਤਪਤ ਮਾਹੀ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਭਾਈ, ਤੇ ਫੇਰ ਸ਼ਾਂਤੀ ਹੁੰਦੀ ਹੈ। ਸਤਿਗੁਰ ਸੀਤਲ ਜੇ ਮਿਲੈ, ਸਤਿਗੁਰੂ ਬੱਦਲ ਵਾਂਗ ਨੇ, ਨਾਮ ਬਾਣੀ ਦੀ ਵਰਖਾ ਕਰਕੇ ਸ਼ਾਂਤੀ ਦੇਣ ਵਾਲੇ ਨੇ, ਤੇ ਜਿਹਨੂੰ ਸੱਚੇ ਸਤਿਗੁਰੂ ਮਿਲ ਜਾਂਦੇ ਹਨ, ਫਿਰ ਜਲੈ ਨਾ ਦੂਜੀ ਵਾਰ, ਉਹ ਦੂਜੀ ਵਾਰ ਦੁਬਾਰਾ ਨਹੀਂ ਸੜਦੀ। ਭਾਵ ਜਦੋਂ ਇੱਕ ਵਾਰੀ ਸਤਿਗੁਰੂ ਮਿਲ ਜਾਂਦੇ ਹਨ, ਫਿਰ ਉਹਦਾ ਮਨ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜਦਾ, ਤੇ ਨਾ ਹੀ ਮਾਤਾ ਦੇ ਗਰਭ ਦੇ ਵਿੱਚ ਜਠਰਾਗਨ ਅਗਨੀ ਵਿੱਚ ਜਾ ਕੇ ਦੂਜੀ ਵਾਰ ਸੜਦਾ ਹੈ, ਅਥਵਾ ਫਿਰ ਜਲੈ ਨਾ ਦੂਜੀ ਵਾਰ। ਇਹਦਾ ਇਹ ਵੀ ਹੈ ਫਿਰ ਉਹ ਦੂਜੀ ਵਾਰ ਭਾਵ ਜਦੋਂ ਇਸ ਦੁਨੀਆਂ ਨੂੰ ਛੱਡ ਕੇ ਅੱਗੇ ਪ੍ਰਲੋਕ ਵਿੱਚ ਜਾਂਦਾ ਹੈ, ਉੱਥੇ ਵੀ ਉਹ ਦੂਜੀ ਵਾਰ ਨਰਕਾਂ ਦੀ ਅੱਗ ਵਿੱਚ ਨਹੀਂ ਸੜਦਾ। ਇਹ ਦੂਜੀ ਵਾਰ ਦਾ ਅਰਥ ਮਹਾਂਪੁਰਖ ਕਰਦੇ ਸਨ, ਬਈ ਉਹ ਦੂਜੀ ਵਾਰ ਮਾਤਾ ਦੇ ਗਰਭ ਦੀ ਅੱਗ ਵਿੱਚ ਤੇ ਨਰਕਾਂ ਦੀ ਅੱਗ ਵਿੱਚ ਉਹ ਨਹੀਂ ਸੜਦਾ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਬਿਨਾਂ ਨਾਮ ਤੋਂ ਕੋਈ ਵੀ ਇਸ ਕਾਲ ਦੇ ਜਮਾਂ ਦੇ ਨਰਕਾਂ ਦੇ ਪੈ ਤੋਂ ਕੋਈ ਵੀ ਨਹੀਂ ਬਚ ਸਕਦਾ। ਜਿਚਰ ਸ਼ਬਦ ਨਾ ਕਰੇ ਵਿਚਾਰ, ਤੇ ਨਾਮ ਦੇ ਨਾਲ ਕਦੋਂ ਪਿਆਰ ਲੱਗਦਾ ਹੈ? ਜਿੰਨਾ ਚਿਰ ਤੱਕ ਗੁਰੂ ਸ਼ਬਦ ਦੁਆਰਾ ਇਹ ਜੀਵ ਆਪਣੇ ਜੀਵਨ ਦੀ ਸਫਲਤਾ ਦੀ ਵਿਚਾਰ ਨਹੀਂ ਕਰਦਾ, ਉਨਾ ਚਿਰ ਤੱਕ ਨਾਮ ਦੇ ਨਾਲ ਪਿਆਰ ਨਹੀਂ ਲੱਗਦਾ। ਨਾਮ ਤੋਂ ਬਿਨਾਂ ਨਿਰਭਉ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਮਹੱਲਾ ਤੀਜਾ, ਭੇਖੀ ਅਗਨ ਬੁੱਝਈ, ਚਿੰਤਾ ਹੈ ਮਨ ਮਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁਨੀਆਂ ਦੇ ਵਿੱਚ ਅਨੇਕਾਂ ਭੇਖ ਨੇ, ਅਨੇਕਾਂ ਮਜ਼ਹਬ ਨੇ, ਅਨੇਕਾਂ ਪੰਥ ਨੇ, ਅਨੇਕਾਂ ਸੰਪਰਦਾਵਾਂ ਨੇ, ਕਈ ਫਿਰਕੇ ਨੇ। ਕੋਈ ਕਹਿੰਦਾ ਤੁਸੀਂ ਸਾਡੇ ਭੇਖ ਨੂੰ ਅਪਣਾ ਲਓ, ਜੋਗੀ ਕਹੇ ਜੋਗ ਪਲ ਮਿੱਠਾ, ਅਵਰ ਨਾ ਦੂਜਾ ਭਾਈ, ਰੁੰਡਤ ਮੁੰਡਤ ਏਕੈ ਸ਼ਬਦੀ, ਇਹ ਕਹੇ ਸਿੱਧ ਪਾਈ। ਸਾਰੇ ਭੇਖਾਂ ਵਾਲੇ ਕਹਿੰਦੇ ਨੇ ਤੁਸੀਂ ਸਾਡੇ ਵਿੱਚ ਆਓ, ਅਸੀਂ ਤੁਹਾਨੂੰ ਮੁਕਤੀ ਦੇ ਸਕਦੇ ਹਾਂ। ਪਰ ਸਤਿਗੁਰੂ ਅੱਗੇ ਭੇਖਵਾਦ ਦਾ ਖੰਡਨ ਕਰਦੇ ਹਨ, ਭੇਖੀ ਅਗਨ ਨਾ ਬੁੱਝੇ। ਭੇਖ ਧਾਰਨ ਕਰਨ ਦੇ ਨਾਲ ਜਿਹੜੀ ਅੰਦਰਲੀ ਤ੍ਰਿਸ਼ਨਾ ਦੀ ਅੱਗ ਹੈ, ਵਿਸ਼ੇ ਵਾਸ਼ਨਾ ਦੀ ਅੱਗ ਹੈ, ਹਮੇ ਹੰਕਾਰ ਦੀ ਅੱਗ ਹੈ, ਉਹ ਨਹੀਂ ਬੁੱਝ ਸਕਦੀ। ਚਿੰਤਾ ਹੈ ਮਨ ਮਾਹੇ, ਭੇਖੀ ਲੋਕਾਂ ਦੇ ਮਨ ਦੇ ਵਿੱਚ ਵੀ ਚਿੰਤਾ ਹੁੰਦੀ ਹੈ, ਕੋਈ ਨਾ ਕੋਈ ਫਿਕਰ, ਕੋਈ ਨਾ ਕੋਈ ਸੋਚ ਉਹਨਾਂ ਦੇ ਮਨ ਦੇ ਵਿੱਚ ਵੀ ਬਣੀ ਹੁੰਦੀ ਹੈ। ਚਿੰਤਤ ਹੀ ਦਿਸੈ ਸਭ ਕੋਈ, ਹਰ ਕੋਈ ਚਿੰਤਾ ਦੇ ਵਿੱਚ ਗਰਸਿਆ ਹੋਇਆ ਹੀ ਸਾਨੂੰ ਤੇ ਦਿਸਦਾ ਹੈ। ਵਰਮੀ ਮਾਰੀ ਸਾਪ ਨਾ ਮਰੈ, ਤਿਉਂ ਨਗੁਰੇ ਕਰਮ ਕਮਾਹੇ। ਲੋ ਹਜ਼ੂਰ ਕਹਿੰਦੇ ਨੇ ਭੇਖਤਾ ਚਾਹੇ ਮਨੁੱਖ ਕਿੰਨੇ ਵੀ ਧਾਰਨ ਕਰ ਲਵੇ, ਪਰ ਗੱਲ ਨਹੀਂ ਬਣਦੀ। ਜਦੋਂ ਗੁਰੂ ਵਾਲਾ ਬਣ ਜਾਂਦਾ ਹੈ, ਫੇਰ ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅੱਗ ਸ਼ਾਂਤ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ ਜਿਹੜੇ ਨਗੁਰੇ ਪੁਰਸ਼ ਨੇ, ਉਹ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਹਦੇ ਨਾਲ ਉਹਨਾਂ ਨੂੰ ਕੋਈ ਆਤਮਕ ਲਾਭ ਨਹੀਂ ਮਿਲ ਸਕਦਾ। ਉਹ ਕੰਮ ਕਿਹੋ ਜਿਹੇ ਕਰਦੇ ਨੇ? ਉਤੋਂ ਸਰੀਰ ਨੂੰ ਸਾਧਨ ਦੇ ਲਈ ਕੰਮ ਕਰਦੇ ਹਨ। ਵਰਮੀ ਮਾਰੀ ਸਾਪ ਨਾ ਮਰੇ, ਜਿਹੜੇ ਸਰੀਰ ਨੂੰ ਸਾਧਨ ਵਾਸਤੇ ਹੀ ਕੋਈ ਧਰਮ ਕਰਮ ਪੁੰਨ ਦਾਨ ਜਗ ਯੋਗ ਜਾਪ ਤਪ ਆਦਿ ਕਰਦੇ ਹਨ, ਉਹਨਾਂ ਦੀ ਗਲਤੀ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਆਦਮੀ ਵਰਮੀ ਨੂੰ ਮਾਰੀ ਜਾਵੇ। ਵਰਮੀ ਕਹਿੰਦੇ ਨੇ ਸੱਪ ਦੀ ਖੁੱਡ ਨੂੰ, ਜਿੱਥੇ ਉਹ ਸੱਪ ਰਹਿੰਦਾ ਉੱਪਰ ਨੂੰ ਉਹ ਸਿਉਂਕ ਦੇ ਨਾਲ ਮਿੱਟੀ ਆਪਣੇ ਉਹ ਉਭਰੀ ਹੁੰਦੀ ਹੈ, ਉਸ ਨੂੰ ਸੱਪ ਦੀ ਵਰਮੀ ਕਹਿੰਦੇ ਹਨ। ਵਰਮੀ ਮਾਰੀ ਸਾਪ ਨਾ ਮਰੇ, ਜੇ ਕੋਈ ਸੱਪ ਦੀ ਵਰਮੀ ਖੁੱਡ ਨੂੰ ਮਾਰੀ ਜਾਵੇ ਤੇ ਸੱਪ ਤੇ ਅੰਦਰ ਉਹਦੇ ਲੁਕਿਆ ਹੁੰਦਾ ਤੇ ਉੱਪਰਲੀ ਮਿੱਟੀ ਨੂੰ ਮਾਰਨ ਦੇ ਨਾਲ ਸੱਪ ਤੇ ਨਹੀਂ ਮਰਦਾ। ਇਸੇ ਤਰ੍ਹਾਂ ਇਹ ਸਰੀਰ ਵਰਮੀ ਵਾਂਗ ਹੈ, ਸੱਪ ਦੀ ਖੁੱਡ ਵਾਂਗ ਹੈ। ਜਿਹੜਾ ਸਾਡਾ ਮਨ ਹੈ ਉਹ ਸੱਪ ਵਾਂਗੂ ਅੰਦਰ ਬੈਠਾ ਹੈ। ਇਹ ਸਰੀਰ ਨੂੰ ਕਸ਼ਟ ਦੇਣ ਦੇ ਨਾਲ ਇਹ ਅੰਦਰਲਾ ਜਿਹੜਾ ਸੱਪ ਹੈ ਮਨ, ਉਹ ਤੇ ਨਹੀਂ ਮਰਦਾ ਤੇ ਉਹ ਨਗੁਰੇ ਕਰਮ ਕਮਾਹੇ। ਇਸੇ ਤਰ੍ਹਾਂ ਜਿਹੜੇ ਨਗੁਰੇ ਪੁਰਸ਼ ਨੇ ਵੀ ਇਹੋ ਜਿਹੇ ਫਜ਼ੂਲ ਕੰਮ ਕਰਦੇ ਨੇ ਜਿਹਦੇ ਨਾਲ ਕੋਈ ਉਹਨਾਂ ਨੂੰ ਲਾਭ ਨਹੀਂ ਮਿਲ ਸਕਦਾ, ਮਨ ਨਹੀਂ ਸਾਧਿਆ ਜਾ ਸਕਦਾ। ਸਤਿਗੁਰ ਦਾਤਾ ਸੇਵੀ ਹੈ ਸ਼ਬਦ ਵਸੈ ਮਨ ਆਏ। ਸਤਿਗੁਰੂ ਫਰਮਾਉਂਦੇ ਹਨ ਭਾਈ ਸਤਿਗੁਰੂ ਨਾਮ ਦਾਤਾ ਹੈ, ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਸਤਿਗੁਰੂ ਦੀ ਸੇਵਾ ਕਰਕੇ ਸ਼ਬਦ ਵਸੈ ਮਨ ਆਏ, ਜਿਹੜਾ ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਖਾਸ ਦਿਖਿਆ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਕੋਈ, ਉਹ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਜਦੋਂ ਗੁਰੂ ਦਾ ਬਖਸ਼ਿਆ ਦਿਖਿਆ ਮੰਤਰ ਮਨ ਵਿੱਚ ਆ ਕੇ ਵਸ ਜਾਵੇ, ਮਨ ਤਨ ਸੀਤਲ ਸ਼ਾਂਤ ਹੋਏ, ਫਿਰ ਮਨ ਵੀ ਤੇ ਤਨ ਵੀ ਠੰਡਾ ਠਾਰ ਹੋ ਜਾਂਦਾ। ਤ੍ਰਿਸ਼ਨਾ ਅਗਨ ਬੁਝਾਈ, ਕਿਉਂਕਿ ਗੁਰੂ ਦਾ ਸ਼ਬਦ, ਗੁਰੂ ਦਾ ਬਖਸ਼ਿਆ ਨਾਮ ਸਾਡੀ ਅੰਦਰਲੀ ਤ੍ਰਿਸ਼ਨਾ ਨੂੰ ਅੱਗ ਨੂੰ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦਾ। ਜਦੋਂ ਅੰਦਰਲੀ ਤ੍ਰਿਸ਼ਨਾ ਦੀ ਅੱਗ ਬੁਝ ਜਾਵੇ ਤੇ ਫਿਰ ਹੀ ਇਹ ਤਨ ਤੇ ਮਨ ਸ਼ਾਂਤ ਹੁੰਦਾ ਹੈ। ਸੁੱਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗੁਆਏ। ਲੋ ਹਜ਼ੂਰ ਕਹਿੰਦੇ ਨੇ ਜਦੋਂ ਇਹ ਮਨੁੱਖ ਸੇਵਾ ਭਗਤੀ ਕਰਦਿਆਂ ਹੋਇਆਂ ਵਿੱਚੋਂ ਆਪਾ ਭਾਵ ਹੰਕਾਰ ਗੁਆ ਦੇਵੇ, ਫਿਰ ਸਾਰੇ ਸੁੱਖਾਂ ਵਿੱਚੋਂ ਸ਼੍ਰੋਮਣੀ ਸੁੱਖ ਆਤਮਕ ਸੁੱਖ ਹਮੇਸ਼ਾ ਲਈ ਪ੍ਰਾਪਤ ਹੋ ਜਾਂਦਾ ਹੈ। ਜਿੰਨਾ ਚਿਰ ਮਨ ਦੇ ਵਿੱਚ ਹੰਕਾਰ ਹੈ ਉਨਾ ਚਿਰ ਤੱਕ ਆਤਮਕ ਸੁੱਖ ਨਹੀਂ ਮਿਲ ਸਕਦਾ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ ਗੁਰਮੁਖੋ, ਜਦੋਂ ਵਿੱਚੋਂ ਹੰਕਾਰ ਚਲਿਆ ਜਾਵੇ ਫਿਰ ਹੀ ਆਤਮਕ ਸੁੱਖ, ਜੋ ਸਾਰੇ ਸੁੱਖਾਂ ਵਿੱਚੋਂ ਸ਼੍ਰੋਮਣੀ ਹੈ, ਉਹ ਪ੍ਰਾਪਤ ਹੁੰਦਾ ਹੈ। ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹੇ ਲਿਵ ਲਾਏ। ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਜਿਹੜਾ ਸੱਚੇ ਨਾਮ ਦੇ ਨਾਲ ਤੇ ਸੱਚੇ ਪਰਮੇਸ਼ਰ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦਾ ਹੈ, ਸਹੀ ਅਰਥਾਂ ਵਿੱਚ ਅਸਲੀ ਉਦਾਸੀਨ ਅਵਸਥਾ ਨੂੰ, ਉਦਾਸੀ ਬਿਰਤੀ ਨੂੰ ਉਹੀ ਧਾਰਨ ਕਰਦਾ, ਭਾਵ ਉਹਦਾ ਸੁਤੇ ਸਿੱਧ ਹੀ ਸੰਸਾਰ ਵੱਲੀਓ, ਮਾਇਆ ਵੱਲੀਓ, ਪਦਾਰਥਾਂ ਵੱਲੀਓ ਮਨ ਉਪਰਾਮ ਹੋ ਜਾਂਦਾ। ਉਤੋਂ ਹੀ ਨਹੀਂ ਅੰਦਰੋਂ ਉਸਦੀ ਬਿਰਤੀ ਮੋਹ ਤਿਆਗ ਦਿੰਦੀ ਹੈ। ਇਸੇ ਲਈ ਉਹ ਗੁਰਮੁਖ ਦਾ ਜੀਵਨ ਸਫਲ ਹੁੰਦਾ ਹੈ।